ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜੋ ਹਮਰੀ ਬਿਦ ਹੋਤੀ ਮੇਰੇ ਸਤਿਗੁਰਾ ਸਾ ਬਿਦ ਤੁਮ ਹਰ ਜਾਣ ਹੋ ਆਪੇ ਹਮਰ ਉਲਤੇ ਫਿਰਤੇ ਕੋਈ ਬਾਤ ਨਾ ਪੂਛਤਾ ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ ਧੰਨ ਧੰਨ ਗੁਰੂ ਨਾਨਕ ਜਨ ਕੇਰਾ ਜਿਤ ਮਿਲਿਆ ਚੂਕੇ ਸਭ ਸੋਗ ਸੰਤਾਪੇ ਜਪ ਤਪ ਸੰਜਮ ਧਰਮ ਨਾ ਕਮਾਇਆ ਸੇਵਾ ਸਾਧ ਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਚ ਕਰਮਾ ਸਰਨ ਪਰੇ ਕੀ ਰੱਖ ਹੋ ਸਰਮਾ ਤੇਰੇ ਗੁਣ ਬਹੁਤੇ ਮੈਂ ਏਕ ਨ ਜਾਣਿਆ ਮੈਂ ਮੂਰਖ ਕਿਛ ਦੀਜਾ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੀਜਾ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਗੁਰਬਾਣੀ ਕਹਿ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਾਰਗ ਮਹੱਲਾ ਪੰਜਵਾ ਹਰ ਜਨ ਛੋਡਿਆ ਸਗਲਾਪ ਜੋ ਜਨ ਹੋ ਤਿਉ ਰੱਖ ਹੋ ਗੁਸਾਈ ਪੇਖ ਜੀਵਾ ਪ੍ਰਤਾਪ ਰਹਾਉ ਗੁਰ ਉਪਦੇਸ਼ ਸਾਧਕੀ ਸੰਗਤ ਬਿਨਸਿਓ ਸਗਲ ਸੰਤਾਪ ਮਿਤਰ ਸਤਰ ਪੇਖ ਸਮਤ ਵਿਚਾਰਿਓ ਸਗਲ ਸੰਭਖਨ ਜਾਪ ਤਪਤ ਬੁਝੀ ਸੀਤਲ ਅਗਾਨੇ ਸੁਨ ਅਨਹਦ ਬਿਸਮ ਭਏ ਬਿਸਮਾਦ ਆਨੰਦ ਪਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਤਪਤ ਬੁਝੀ ਸੀਤਲ ਅਗਾਨੇ ਸੁਨ ਅਨਹਦ ਬਿਸਮ ਭਏ ਬਿਸਮਾਦ ਆਨੰਦ ਪਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ ਸਾਰਗ ਮਹੱਲਾ ਪੰਜਵਾ ਹਰ ਜਨ ਛੋਡਿਆ ਸਗਲਾਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਕੋਟ ਬ੍ਰਹਿਮੰਡਾਂ ਦੇ ਮਾਲਕ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਨਿੱਘੀ ਗੋਦ ਅੰਦਰ ਸੁਭਾਏ ਮਾਨ ਜੁੜਮਿਲ ਬੈਠੀ ਗੁਰੂ ਪਿਆਰੀ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀਓ ਸਤਿਗੁਰਾਂ ਦੀ ਅਪਾਰ ਰਹਿਮਤ ਬਖਸ਼ਿਸ਼ ਦੇ ਸਦਕਾ ਦੁਪਹਿਰ ਦੇ ਸਮੇਂ ਦੌਰਾਨ ਗੁਰੂ ਦਰਬਾਰ ਅੰਦਰ ਸਜ ਰਹੇ ਸੁੰਦਰ ਦੀਵਾਨਾਂ ਵਿੱਚ ਪਹੁੰਚ ਕੇ ਆਪ ਵਡਭਾਗੀ ਗੁਰਸਿੱਖ ਸੰਗਤਾਂ ਨੇ ਗੁਰੂ ਕੇ ਦਰਸ਼ਨ ਦੀਦਾਰੇ ਪਰਸਨਾ ਕੀਤੇ ਹਨ। ਔਰ ਅੰਮ੍ਰਿਤਮਈ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਤਿਕਾਰਯੋਗ ਰਾਗੀ ਜਥੇ ਦੀ ਮੁਬਾਰਕ ਰਸਨਾ ਤੋਂ ਸਰਵਣ ਕਰਕੇ ਗੁਰੂ ਕੇ ਦਰਸ਼ਨ ਦੀਦਾਰੇ ਪਰਸ ਕੇ ਆਪਣੇ ਮਿਲੇ ਹੋਏ ਅਮੋਲਕ ਮਨੁੱਖਾ ਜਨਮ ਦੇ ਸਵਾਸਾਂ ਘੜੀਆਂ ਸਮੇਂ ਨੂੰ ਸਫਲ ਬਣਾਉਣੇ ਕੀਤਾ ਹੈ। ਗੁਰੂ ਕੀ ਸਤਸੰਗਤ ਕਰਨ ਦਾ ਸੁਭਾਗ ਸਮਾਂ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ। ਸੋ ਆਓ ਗੁਰੂ ਪਿਆਰੀ ਸਾਧ ਸੰਗਤ ਜੀ, ਜੋ ਸਭ ਤੇ ਉਤਮ ਹਰ ਕੀ ਕਥਾ ਨਾਮ ਸੁਨਤ ਦਰਦ ਦੁੱਖ ਲੱਥਾ ਦੇ ਮਹਾਂਵਾਕ ਅਨੁਸਾਰ ਅੰਮ੍ਰਿਤਮਈ ਧੁਰ ਕੀ ਬਾਣੀ ਦੀ ਲੜੀਵਾਰ ਕਥਾ ਗੁਰੂ ਘਰ ਵਿਖੇ ਚੱਲ ਰਹੀ ਹੈ। ਉਸ ਦਾ ਵਕਤ ਹੋਇਆ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਦੇ ਸਾਰੰਗ ਰਾਗ ਦੇ ਅੰਦਰ ਬਖਸ਼ਿਸ਼ ਕੀਤੇ ਹੋਏ ਦੋ ਦੋ ਪਦਿਆਂ ਵਾਲੇ ਛੋਟੇ ਸ਼ਬਦ ਚੱਲ ਰਹੇ ਹਨ। ਰੱਬ ਦੇ ਪਿਆਰੇ ਅਕਾਲ ਪੁਰਖ ਦਾ ਨਾਮ ਜਪਣ ਵਾਲੇ ਇੱਕ ਦੇ ਉਪਾਸ਼ਕ ਕੱਲ੍ਹ ਮਹਾਰਾਜ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੀ ਕਿ ਉਹਨਾਂ ਦੀ ਰਖਵਾਲੀ ਆਪ ਵਾਹਿਗੁਰੂ ਪਰਮੇਸ਼ਰ ਕਰਦਾ ਹੈ। ਉਹਨਾਂ ਦੇ ਉੱਪਰ ਕੋਈ ਵੀ ਦੂਸ਼ਣ ਕੋਈ ਪੁਕਾਰ ਨਹੀਂ ਸਕਦਾ, ਕੋਈ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ ਹੈ। ਸੋ ਸਾਰੇ ਸੰਸਾਰ ਵਿੱਚ ਰੱਬ ਦੇ ਪਿਆਰੇ ਹਰ ਜਨ ਪ੍ਰਗਟ ਹੋ ਜਾਂਦੇ ਹਨ। ਅੱਗੇ ਸੱਚੇ ਪਾਤਸ਼ਾਹ ਜੀ ਅੱਜ ਅਗਲੇ ਸ਼ਬਦ ਵਿੱਚ ਰੱਬ ਦੇ ਪਿਆਰੇ ਹੁੰਦੇ ਕਿਹੋ ਜਿਹੇ ਨੇ ਹਰ ਜਾਨ। ਜਿਹੜੇ ਰੱਬ ਦੇ ਪਿਆਰੇ ਹੁੰਦੇ ਹੈ ਉਹ ਹੁੰਦੇ ਕਿਹੋ ਜਿਹੇ ਨੇ, ਉਹਨਾਂ ਦੀ ਜੀਵਨ ਸ਼ੈਲੀ ਕੀ ਹੁੰਦੀ ਜੀਵਨ ਸ਼ੈਲੀ। ਸੋ ਅੱਜ ਦੇ ਪਾਵਨ ਜੋ ਸ਼੍ਰੀ ਮੁੱਖ ਵਾਕ ਹਨ, ਜੋ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰਾਂ ਨੇ ਆਪਾਂ ਨੂੰ ਅੰਮ੍ਰਿਤ ਵੇਲੇ ਤਖ਼ਤ ਸਾਹਿਬ 'ਤੇ ਸੁਭਾਏਮਾਨ ਪ੍ਰਕਾਸ਼ਮਾਨ ਹੋ ਕੇ ਖੁੱਲ੍ਹੇ ਦਰਸ਼ਨ ਦੀਦਾਰੇ ਬਖਸ਼ਿਸ਼ ਕਰਨ ਲੱਗਿਆਂ ਬਖਸ਼ਿਸ਼ ਕੀਤੇ ਹਨ। ਅੱਜ ਦੇ ਜੋ ਪਾਵਨ ਸ਼੍ਰੀ ਮੁੱਖ ਵਾਕ ਚੌਥੇ ਪਾਤਸ਼ਾਹ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤੇ ਹੋਏ ਬੈਰਾੜੀ ਰਾਗ ਦੇ ਅੰਦਰ, ਸੋ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਦੇ 719 ਅੰਗ ਅਤੇ ਸੁਭਾਏਮਾਨ ਨੇ, ਜੋ ਉਹਨਾਂ ਵਿੱਚ ਵੀ ਸੱਚੇ ਪਾਤਸ਼ਾਹ ਨੇ ਹਰੀ ਦੇ ਜਨ ਦਾ ਕਥਨ ਕੀਤਾ ਹੈ ਕਿ ਕਿਹੋ ਜਿਹਾ ਹੋਣਾ ਚਾਹੀਦਾ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਵੀ ਕੋਈ ਜੀਵਨ ਸ਼ੈਲੀ ਦੱਸ ਰਹੇ ਹਨ, ਕਿਵੇਂ ਵਰਤਦੇ ਨੇ ਰੱਬ ਦੇ ਪਿਆਰੇ। ਹਰ ਜਨ ਦਾ ਅਰਥ ਹੁੰਦਾ ਰੱਬ ਦਾ ਪਿਆਰਾ, ਹਰੀ ਦਾ, ਅਕਾਲ ਪੁਰਖ ਦਾ। ਜਿਹੜਾ ਜਨ ਅਕਾਲ ਪੁਰਖ ਵਾਹਿਗੁਰੂ ਨੂੰ ਹਰ ਇੱਕ ਜਗ੍ਹਾ 'ਤੇ ਵਿਆਪਕ ਸਮਝ ਕੇ ਸਰਬ ਸ਼ਕਤੀਮਾਨ, ਸੋ ਸਾਰੇ ਥਾਵਾਂ 'ਤੇ ਪਰਿਪੂਰਨ ਜਾਣ ਕੇ ਇੱਕ ਰਸ ਉਹਦੇ ਨਾਲ ਜੁੜਿਆ ਰਹਿੰਦਾ ਹੈ, ਸੋ ਮਨ ਕਰਕੇ ਜੁੜਿਆ ਰਹਿੰਦਾ ਹੈ। ਇੱਕ ਦਾ ਉਪਾਸ਼ਕ ਹੁੰਦਾ ਕੇਵਲ ਇੱਕ ਦਾ, ਇੱਕ ਦੀ ਪੂਜਾ, ਨਾਮ ਸਿਮਰਨ, ਭਜਨ, ਬੰਦਗੀ। ਪ੍ਰਤੱਖ ਉਹਦਾ ਜੋ ਸਰੂਪ ਹੈ ਨਿਰਾਕਾਰ ਤੋਂ ਸਾਕਾਰ, ਉਹਦੀ ਸੇਵਾ ਵਿੱਚ ਲੱਗਿਆ ਰਹਿੰਦਾ ਸਰੀਰ ਕਰਕੇ ਅਤੇ ਮਨ ਕਰਕੇ ਉਸ ਅਕਾਲ ਪੁਰਖ ਇੱਕ ਵਾਹਿਗੁਰੂ ਦੀ ਬੰਦਗੀ ਨਾਲ ਜੁੜਿਆ ਰਹਿੰਦਾ ਹੈ, ਇੱਕ ਦੇ ਚਿੰਤਨ ਨਾਲ ਜੁੜਿਆ ਰਹਿੰਦਾ ਹੈ, ਇੱਕ ਦੀ ਅਰਾਧਨਾ ਕਰਦਾ ਰਹਿੰਦਾ ਹੈ। ਐਸਾ ਹੈ ਹਰੀ ਦਾ ਜਾਨ, ਰੱਬ ਦਾ ਪਿਆਰਾ, ਅਤੇ ਐਸੀ ਪਰਮ ਆਨੰਦ ਅਵਸਥਾ ਨੂੰ ਮਾਣਦਾ ਜਿੱਥੇ ਆਨੰਦ ਹੀ ਆਨੰਦ ਹੈ। ਐਸਾ ਜਿਹੜਾ ਰੱਬ ਦਾ ਪਿਆਰਾ ਉਹਦੇ ਵਿੱਚ ਅਤੇ ਵਾਹਿਗੁਰੂ ਦੇ ਵਿੱਚ ਫਿਰ ਕੋਈ ਫਰਕ ਨਹੀਂ ਰਹਿ ਜਾਂਦਾ। ਆਪਾਂ ਦਸਮ ਪਿਤਾ ਜੀ ਦੇ ਬਚਨ ਹਰ ਰੋਜ਼ ਪੜ੍ਹਦੇ ਸੁਣਦੇ ਹੈ ਕਿ ਹਰ ਜਨ ਦੂਈ ਏਕ ਹੈ, ਬਿਬ ਵਿਚਾਰ ਕਛ ਨਾਹੇ, ਜਲ ਤੇ ਉਪਜ ਤਰੰਗ ਜਿਉ, ਜਲ ਹੀ ਵਿਖੈ ਸਮਾਹੇ। ਹਰੀ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੀ ਅਤੇ ਹਰੀ ਦਾ ਪਿਆਰਾ ਹਰ ਵੇਲੇ ਅਰਾਧਨ ਵਾਲਾ ਹਰ ਹਰ ਜਨ ਹਰੀ ਅਤੇ ਹਰੀ ਦਾ ਜਨ ਦੋਵੇਂ ਵੇਖਣ ਨੂੰ ਇੱਕ ਨੇ। ਵੇਖਣ ਨੂੰ ਸਰੀਰ ਦੀ ਉਪਾਧੀ ਕਰਕੇ ਦੋ ਨੇ ਪਰ ਇੱਕ ਹੋ ਜਾਂਦੇ ਹਨ। ਦੂਈ ਏਕ ਹੈ ਦੋਵੇਂ ਇੱਕ ਰੂਪ ਹੀ ਹੋ ਜਾਂਦੇ ਹਨ। ਜਿਵੇਂ ਜਲ ਦੇ ਵਿੱਚ ਜਲ ਪਾਏ ਜਾਂਦਾ ਸਮਾ ਜਾਂਦਾ ਹੈ, ਇਵੇਂ ਵਾਹਿਗੁਰੂ ਦਾ ਪਿਆਰਾ ਉਹਦੇ ਵਿੱਚ ਲੀਨ ਹੋ ਜਾਂਦਾ ਸਮਾਇਆ ਰਹਿੰਦਾ ਹੈ। ਉਹ ਹਰੀ ਦਾ ਜਾਨ ਹੈ ਜਿਹਨੇ ਜਿਹਦੇ ਅੰਦਰ ਅਥਾਹ ਸਹਿਨਸ਼ੀਲਤਾ ਔਰ ਆਪਣੇ ਭਗਤੀ ਕਰਦਾ ਹੋਇਆ ਆਪਣੀ ਭਗਤੀ ਦੀ ਕਾਰ ਨੂੰ ਸੰਭਾਲ ਕੇ ਰੱਖਦਾ ਹੈ, ਆਪਣੇ ਮਿਸ਼ਨ ਵਿੱਚ ਕਾਮਯਾਬ ਹੋ ਜਾਂਦਾ ਹੈ, ਬ੍ਰਹਮ ਗਿਆਨ ਨੂੰ ਹਿਰਦੇ ਵਿੱਚ ਪ੍ਰਗਟ ਕਰ ਲੈਂਦਾ ਹੈ। ਔਰ ਜਿਹੜਾ ਦਾਏ ਬਾਏ ਦੇ ਜਿੰਨੇ ਵਿਕਾਰ ਨੇ, ਕੋਈ ਸੇਵਾ ਕਰਨ ਵਾਲਾ ਹੈ, ਕੋਈ ਨਿੰਦਿਆ ਕਰਨ ਵਾਲਾ ਹੈ, ਜ਼ਿੰਦਗੀ ਭਰ ਦੇ ਵਿੱਚ ਯਾਤਰਾ ਦੌਰਾਨ ਜਾਏ ਇਹੋ ਜਿਹੇ ਮਨੁੱਖ ਆਉਣ ਵਾਲੇ, ਉਹਨਾਂ ਨੂੰ ਛੱਡ ਕੇ ਹਰੀ ਦੀ ਪਦਵੀ ਨੂੰ ਦ੍ਰਿੜ ਕਰਕੇ ਰਹਿੰਦਾ ਹੈ। ਨਾਮ ਸਿਮਰਨ ਜਿਹੜਾ ਉਹਨੂੰ ਦ੍ਰਿੜ ਪਰਪੱਕ ਕਰਕੇ ਰਹਿੰਦਾ ਮਨ ਵਿੱਚ, ਉਹਨੂੰ ਛੱਡਦਾ ਨਹੀਂ। ਭਗਤ ਕਬੀਰ ਸਾਹਿਬ ਜੀ ਦੇ ਪਾਵਨ ਬਚਨ ਆਉਂਦੇ ਨੇ ਕਿ ਜਨ ਨੂੰ ਚਾਹੀਦਾ ਤਜ ਬਾਵੇ ਦਾਹਨੇ ਬੇਕਾਰਾ, ਹਰ ਪਦ ਦ੍ਰਿੜ ਕਰ ਰਹੀ ਹੈ। ਦਾਏ ਅਤੇ ਬਾਏ ਦੇ ਜਿੰਨੇ ਵਿਕਾਰ ਨੇ, ਕੋਈ ਚੰਗੇ ਸੁਭਾਅ ਪੁਰਸ਼ਾਂ ਦੇ, ਕੋਈ ਮੰਦੇ ਹਨ, ਔਗੁਣਾਂ ਗੁਣਾਂ ਨੂੰ ਸਭ ਨੂੰ ਛੱਡ ਕੇ ਕਿਸੇ ਦੀ ਪ੍ਰਵਾਹ ਨਹੀਂ ਕਰਦਾ, ਸਮਾਨ ਬਿਰਤੀ ਰੱਖਦਾ, ਸਮਾਨ ਹਰੀ ਵਾਹਿਗੁਰੂ ਦੀ ਪਦਵੀ ਨੂੰ ਪ੍ਰਪੱਕ ਕਰਕੇ ਰਹਿਣਾ ਚਾਹੀਦਾ ਅੰਦਰ। ਵਾਹਿਗੁਰੂ ਦੀ ਜੋਤ ਹੀ ਵੇਖਣੀ ਚਾਹੀਦੀ ਹੈ। ਸਤਿਗੁਰਾਂ ਦੇ ਪਾਵਨ ਸ਼੍ਰੀ ਮੁਖ ਵਾਕ ਵਿੱਚ ਬਚਨ ਨੇ, ਹਰ ਜਨ ਰਾਮ ਨਾਮ ਗੁਣ ਗਾਵੈ। ਹਰੀ ਦਾ ਜਿਹੜਾ ਜਨ ਪਿਆਰਾ ਹੈ ਉਹ ਇੱਕੋ ਹੀ ਕਾਰ ਕਰਦਾ ਵੀ ਹਰ ਵੇਲੇ ਵਾਹਿਗੁਰੂ ਦੇ ਗੁਣਾਂ ਨੂੰ ਗਾਇਨ ਕਰਦਾ ਰਹਿੰਦਾ ਹੈ, ਉਚਾਰਨ ਕਰਦਾ ਰਹਿੰਦਾ, ਰਸਨਾ ਤੋਂ ਉਚਾਰਨ, ਨਾਮ ਸਿਮਰਨ ਦੀ ਰੌਂ ਵਿੱਚ ਜਿਉਂਦਾ ਹੈ, ਆਤਮਾ ਦੇ ਆਨੰਦ ਨੂੰ ਮਾਨਣ ਵਾਲਾ ਹੁੰਦਾ ਹੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਜੇ ਕੋਈ ਰੱਬ ਦੇ ਪਿਆਰੇ ਦੀ ਆ ਕੇ ਭਾਵੇਂ ਮੂੰਹ 'ਤੇ ਜਾਂ ਪਿੱਠ ਪਿੱਛੇ ਨਿੰਦਿਆ ਕਰੇ, ਦੋਸ਼ ਹੋਣੇ ਨਾ, ਅਣਹੋਏ ਦੋਸ਼ ਉਹਦੇ ਵਿੱਚ ਆਰੋਪੇ, ਅਣਹੋਏ ਦੋਸ਼, ਇਹਨੂੰ ਨਿੰਦਿਆ ਕਿਹਾ ਜਾਂਦਾ ਹੈ। ਚੋਰ ਨੂੰ ਚੋਰ ਕਹਿ ਦੇਣਾ ਹੀ ਨਿੰਦਿਆ ਨਹੀਂ ਹੁੰਦੀ। ਕਿਸੇ ਨੂੰ ਬੁਰੇ ਕੰਮ ਕਰਦੇ ਨੂੰ ਉਹਦਾ ਬੁਰਾ ਕੰਮ ਚੇਤੇ ਕਰਾ ਕੇ ਹਟਾ ਦੇਣਾ ਹੀ ਸਗੋਂ ਪੁੰਨ ਹੁੰਦਾ ਹੈ। ਪਰ ਹੁਣੇ ਸਾਧ ਸੰਗਤ ਜੀ, ਗੁਣ ਚੰਗੇ ਪਰਉਪਕਾਰ ਕਰਨ ਵਾਲਾ ਸਰੀਰ ਅਤੇ ਈਰਖਾ ਦੇ ਵੱਸ ਹੋ ਕੇ ਲਾਗਡਾਟ ਰੱਖ ਕੇ ਜੈਲਸ ਮਨ ਵਿੱਚ ਲਿਆ ਕੇ ਅਤੇ ਉਹਦੇ ਉਹਨਾਂ ਔਗੁਣਾਂ ਨੂੰ ਅੱਖੋਂ ਪਰੋਖੇ ਕਰਕੇ, ਐਵੇਂ ਕਿਸੇ ਤੋਂ ਸੁਣਿਆ ਸੁਣਾਇਆ ਉਹਦੇ ਦੋਸ਼ ਕਈ ਜਾਣੇ, ਦੋਸ਼ ਇਹ ਨਿੰਦਿਆ ਹੈ, ਸਭ ਤੋਂ ਮਾੜਾ ਕਰਮ ਹੈ। ਚੰਗੇ ਕੀਤੇ ਹੋਏ ਪੁੰਨ ਕਰਮ ਉਹਨਾਂ ਨੂੰ ਵੀ ਖਤਮ ਕਰ ਦਿੰਦਾ ਹੈ। ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਜੇ ਕੋਈ ਰੱਬ ਦੇ ਪਿਆਰੇ ਦੀ ਨਿੰਦਿਆ ਵੀ ਕਰੇ ਤਾਂ ਉਹ ਆਪਣਾ ਗੁਣ ਨਾ ਗਵਾਵੇ। ਆਪਣਾ ਜਿਹੜਾ ਸ਼ਾਂਤ ਸੁਭਾਅ ਹੈ ਉਹਨੂੰ ਨਹੀਂ ਛੱਡੇ, ਛੱਡਣਾ ਨਾ ਕਰੇ। ਗੁਣ ਦੇ ਅਰਥ ਨੰਨੇ ਨੂੰ ਵੀ ਔਂਕੜਿਆ, ਜਿੱਥੇ ਇਕੱਲਾ ਨੰਨਾ ਹੋਵੇ ਉੱਥੇ ਗੁਣ ਹੁੰਦਾ ਹੈ, ਹੁਨਰ ਹੈ ਆਪਣਾ ਸੁਭਾਅ। ਜਿੱਥੇ ਨੰਨੇ ਨੂੰ ਔਂਕੜ ਆ ਜਾਂਦਾ ਉੱਥੇ ਹੋਰ ਵੀ ਅਰਥ ਸੋਹਣਾ ਬਣ ਜਾਂਦਾ ਹੈ ਕਿ ਉਹ ਪਰਉਪਕਾਰ ਕਰਨ ਵਾਲਾ ਆਪਣਾ ਸੁਭਾਅ ਨਹੀਂ ਛੱਡਦਾ। ਭਾਵੇਂ ਕੋਈ ਕਿੰਨਾ ਲੋਕ ਕਹੀ ਜਾਣ ਉਹਨੂੰ ਕਿ ਇਹ ਠੀਕ ਨਹੀਂ, ਇਹ ਫਲਾਨੇ ਦਾ ਕੰਮ ਨਹੀਂ ਕਰਨਾ ਚਾਹੀਦਾ, ਫਲਾਨੇ ਦਾ ਨਹੀਂ ਮਹਾਤਮਾ ਜੀ ਕਰਨਾ ਚਾਹੀਦਾ, ਉਹ ਤਾਂ ਬੰਦਾ ਬੜਾ ਖਰਾਬ ਹੈ, ਨਹੀਂ ਰੱਬ ਦੇ ਪਿਆਰੇ ਆਪਣਾ ਸੁਭਾਅ ਛੱਡਦਾ। ਜਨ ਜਿਹੜਾ ਹੁੰਦਾ ਹਰੀ ਦਾ ਜਨ, ਉਹ ਪਰਉਪਕਾਰ ਹੀ ਕਰਦਾ, ਪਰਉਪਕਾਰ ਹੀ ਕਹਿੰਦਾ, ਕੋਈ ਗੱਲ ਨਹੀਂ, ਨਾਲ ਦਿਆਂ ਦੀ ਪਰਵਾਹ ਨਹੀਂ ਕਰਦਾ, ਸੇਵਾ ਕਰਨ ਵਾਲਿਆਂ ਗੜਵਈਆਂ ਦੀ ਜਿੰਨਾ ਮਰਜ਼ੀ ਕਹੀ ਜਾਣ, ਭਲਾਕਾਰ ਹੀ ਦਿੰਦਾ ਹੈ। ਸੋ ਐਸਾ ਜਨ ਦਾ ਸੁਭਾਅ ਮਹਾਰਾਜ ਕਹਿੰਦੇ, ਆਪਣਾ ਸੁਭਾਅ ਪਰਉਪਕਾਰ ਕਰਨ ਵਾਲਾ, ਉਹ ਨਹੀਂ ਗਵਾਉਂਦਾ, ਇੰਨਾ ਆਪਣੇ ਆਪ ਨੂੰ ਮਾਰਦਾ, ਆਪਣੇ ਮਨ ਨੂੰ, ਆਪਣੇ ਆਪ ਨੂੰ ਇੰਨਾ ਗਵਾ ਲੈਂਦਾ। ਜਿਹੋ ਜਿਹਾ ਰੱਬ ਦਾ ਸੁਭਾਅ ਹੁੰਦਾ, ਰੱਬ ਦਾ ਬੜਾ ਦਿਆਲੂ ਸੁਭਾਅ ਹੈ, ਦਿਆਲੂ। ਵਾਹਿਗੁਰੂ ਪਰਮੇਸ਼ਰ ਪੈਦਾ ਕਰਦਾ ਤਮਾਮ ਜੀਵਾਂ ਨੂੰ, ਸਾਨੂੰ ਪੈਦਾ ਕਰਕੇ ਫਿਰ ਪ੍ਰਤਪਾਲਣਾ ਕਰਦਾ ਹੈ। ਪ੍ਰਤਪਾਲਣਾ ਕਰਦਿਆਂ ਹੋਇਆਂ ਸਭ ਕੁਝ ਉਹ ਤੋਂ ਲੈਂਦਿਆਂ ਹੋਇਆਂ, ਖਾਂਦਿਆਂ, ਪਹਿਣਦਿਆਂ, ਹਟਾਉਂਦਿਆਂ, ਫਿਰ ਵੀ ਰੱਬ ਤੋਂ ਮੁਨਕਰ ਹੋ ਜਾਂਦੇ ਨੇ ਜੀਵ, ਮੁਨਕਰ। ਗਾਲਾਂ ਵੀ ਰੱਬ ਨੂੰ ਕੱਢਦੇ ਨੇ। ਧਰਮ ਕਮਾਉਣਾ ਤਾਂ ਇੱਕ ਪਾਸੇ ਰਹਿ ਗਿਆ, ਧਰਮ ਦੇ ਉਲਟ ਕੁਕਰਮ ਕਰਦੇ ਨੇ ਜੀਵ, ਕੁਕਰਮ। ਉਹਦਾ ਏਡਾ ਦਿਆਲੂ ਸੁਭਾਅ, ਫਿਰ ਵੀ ਪ੍ਰਤਪਾਲਣਾ ਕਰਦਾ, ਦੋਸ਼ੀਆਂ ਨੂੰ ਦੋਖੀਆਂ ਨੂੰ ਵੇਖਦਾ, ਉਪਜੀਵਕਾ ਦਾ ਦਾਨ ਦੇਣ ਲੱਗਾ ਪਿੱਛੇ ਨਹੀਂ ਹਟਦਾ, ਪ੍ਰਤਪਾਲਣਾ ਕਰਦਾ, ਫਿਰ ਵੀ ਪ੍ਰਤਪਾਲਣਾ ਕਰਦਾ। ਵਾਹਿਗੁਰੂ ਪਰਮੇਸ਼ਰ ਕਲਗੀਧਰ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਹਨ ਕਿ ਕੋ ਸੋ ਸਾਰਿਆਂ ਨੂੰ ਦਿੰਦਾ ਪਰ ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ, ਦੀਨ ਦਿਆਲ ਦਇਆ ਨਿਧ, ਦੋਖਨ ਦੇਖਤ ਹੈ ਪਰ ਦੇਤ ਨਾ ਹਾਰੈ। ਉਹ ਦੀਨਾਂ ਅਤੇ ਦਿਆਲੂ ਵਾਹਿਗੁਰੂ ਪਰਮੇਸ਼ਰ ਦੋਖੀਆਂ ਨੂੰ ਦੋਸ਼ ਕਰਦਿਆਂ ਹੋਇਆਂ ਨੂੰ ਵੇਖਦਾ ਪਰ ਉਪਜੀਵਕਾ ਦਾ ਦਾਨ ਦਿੰਦਾ ਹੋਇਆ ਪਿੱਛੇ ਨਹੀਂ ਹਟਦਾ, ਪਾਮਰਾਂ ਨੂੰ, ਪਾਪੀਆਂ ਨੂੰ ਵੀ ਉਪਜੀਵਕਾ ਦਾਨ ਦਿੰਦਾ, ਉਹ ਵੀ ਰੱਜ ਕੇ ਖਾਈ ਜਾਂਦੇ ਨੇ, ਮਾਇਆ ਦੇ ਸੁੱਖ ਸਾਰੇ ਉਹ ਵੀ ਲੈਂਦੇ ਹਨ। ਐਸਾ ਵਾਹਿਗੁਰੂ ਦਾ ਸੁਭਾਅ ਅਕਾਲ ਪੁਰਖ ਦਾ, ਰੱਬ ਦਾ ਜਿਹੜਾ ਪਿਆਰਾ ਹਰੀ ਦਾ ਜਾਣਿਆ, ਜਿਹਨੇ ਉਹਦੇ ਨਾਲ ਇੱਕ ਮਿੱਕ ਹੋਣਾ, ਮਿਲਣਾ, ਉਹਦੇ ਰਸ ਨੂੰ ਲੈਣਾ, ਉਹਦੇ ਰਸ ਨੂੰ, ਉਹਦੀ ਗੋਦ ਨੂੰ ਮੰਨਣਾ, ਉਹਦਾ ਵੀ ਉਹਦੇ ਵਰਗਾ ਸੁਭਾਅ ਹੋਣਾ ਚਾਹੀਦਾ, ਉਹਦੇ ਵਰਗਾ ਬਣਨਾ ਪੈਂਦਾ, ਬਣਨਾ। ਸੋ ਕੈਸੇ ਹੁੰਦੇ ਰੱਬ ਦੇ ਪਿਆਰੇ ਸੱਚੇ ਪਾਤਸ਼ਾਹ ਜੀ ਮਿਹਰ ਕਰ ਰਹੇ ਹਨ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਜਿਵੇਂ ਅੱਜ ਦੇ ਪਾਵਨ ਸ਼ਬਦ ਵਿੱਚ ਮਿਹਰ ਕਰ ਰਹੇ ਹਨ, ਪਾਵਨ ਉਪਦੇਸ਼ ਸਰਵਣ ਕਰਕੇ ਅਲਾਹਾ ਪ੍ਰਾਪਤ ਕਰਨਾ ਕਰੀਏ ਜੀ। ਸਾਰਗ ਮਹੱਲਾ ਪੰਜਵਾ, ਹਰ ਜਾਨ ਛੋਡਿਆ ਸਗਲਾ ਆਪ। ਐ ਭਾਈ ਉਹ ਹਰੀ ਦੇ ਜਾਨ ਨੇ, ਸੱਚੇ ਪਾਤਸ਼ਾਹ ਜੀ ਰੱਬ ਦੇ ਪਿਆਰਿਆਂ ਦੀ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਨੈ। ਆਪਾਂ ਕੀ ਜੀਵ ਆਂ, ਤੁਛ ਜੀਵ, ਜਿਹੜੇ ਪਰਮ ਪਦ ਵਿੱਚ ਜੀਵਨ ਵਾਲੀਆਂ ਆਤਮਾਵਾਂ ਦਾ ਕਥਨ ਕਰੀਏ ਜੀਵਨ ਦਾ। ਇਹ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਉੱਤਮ ਬਖਤੇ ਹੋ ਕਰਕੇ ਜਿਹੜੀ ਅਵਸਥਾ ਨੂੰ ਮਾਣ ਰਹੇ ਨੇ, ਆਪਣੇ 'ਤੇ ਟੁਕਾ ਕੇ ਜਿਹੜਾ ਮਾਣ ਰਿਹਾ ਉਹੀ ਕਥਨ ਕਰ ਸਕਦਾ ਹੈ। ਜਿਹੜੀ ਰੱਬ ਦੇ ਪਿਆਰਿਆਂ ਨੂੰ ਪ੍ਰਾਪਤ ਹੁੰਦੀ ਹੈ, ਆਪ ਉੱਤਮ ਬਖਤੇ ਹੋ ਕਰਕੇ ਅਤੇ ਰੱਬ ਦੇ ਪਿਆਰਿਆਂ ਨੂੰ ਸੰਬੋਧਨ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਪਾਵਨ ਸ਼ਬਦ ਉਚਾਰਨ ਕਰ ਰਹੇ ਹਨ, ਇੰਨਾ ਕੁ ਸਮਝ ਲੈਣਾ। ਸੋ ਹਰ ਜਨ ਛੋਡਿਆ ਸਗਲਾ ਆਪ, ਆਪਣੀ ਵੀ ਉਹਨਾਂ ਦੀ ਅਵਸਥਾ ਹੈ ਅਤੇ ਰੱਬ ਦੇ ਪਿਆਰਿਆਂ ਦੀ, ਗੁਰੂ ਦੀ ਕਿਰਪਾ ਜਿਨ੍ਹਾਂ 'ਤੇ ਹੋ ਜਾਂਦੀ ਹੈ, ਬ੍ਰਹਮ ਗਿਆਨੀਆਂ ਦੀ ਹੋ ਜਾਂਦੀ, ਉਹਨਾਂ ਦਾ ਵੀ ਨਾਲ ਦੀ ਨਾਲ ਕਥਨ ਕਰ ਰਹੇ ਨੇ। ਹਰ ਜਨ ਛੋਡਿਆ ਸਗਲਾ ਆਪ, ਹਰੀ ਦੇ ਜਨ ਪਿਆਰੇ ਜਿਹੜੇ ਨੇ ਕਿਹੋ ਜਿਹੇ ਹੁੰਦੇ, ਉਹਨਾਂ ਨੇ ਛੋਡਿਆ ਸਗਲਾ ਆਪ, ਆਪਣਾ ਆਪ ਦਾ ਜਿੰਨਾ ਆਪਣਾ ਆਪ ਹੰਕਾਰ ਹੈ, ਹੰਗਤਾ ਮਮਤਾ, ਇਹ ਜਿਹੜੇ ਬੰਧਨ ਪਏ ਹੁੰਦੇ ਨੇ ਹੰਗਤਾ ਮਮਤਾ ਦੇ, ਹੰਗਤਾ ਸਰੀਰ ਦੀ, ਇਹ ਸਰੀਰ ਮੇਰਾ, ਮਮਤਾ ਪਦਾਰਥਾਂ ਦੀ, ਇਹਦੇ ਰਾਹੀਂ ਜੋ ਕੋਈ ਸ਼ੁਭ ਕਰਮ ਕਮਾਈ ਕੀਤੀ ਉਹਦੀ ਵੀ ਮੇਰ ਨਹੀਂ ਰੱਖਦੇ। ਹੰਗਤਾ ਮਮਤਾ ਕਰਤਾ ਭੋਗਤਾ ਜੰਮਣ ਮਰਨ ਦੇ ਬੰਧਨ ਸਭ ਨਾਸ ਕਰ ਲੈਂਦੇ ਨੇ ਰੱਬ ਦੇ ਪਿਆਰੇ। ਹਰ ਜਨ ਛੋੜਿਆ ਸਗਲਾ ਆਪ, ਸਗਲਾ ਸਾਰਾ ਹੀ ਆਪਣਾ ਆਪ ਦਾ ਜਿੰਨਾ ਵੀ ਸੋ ਜਿੰਨੇ ਫੁਰਨੇ ਨੇ ਹੰਗਤਾ ਮਮਤਾ ਦੇ ਜਨਮ ਤੋਂ ਲੈ ਕੇ ਮਰਨ ਤੱਕ ਉੱਠਦੇ ਰਹਿੰਦੇ ਨੇ, ਇਹਨਾਂ ਸਾਰਿਆਂ ਨੂੰ ਛੱਡ ਦਿੰਦੇ ਰੱਬ ਦੇ ਪਿਆਰੇ, ਤਿਆਗ ਦਿੰਦੇ ਨੇ, ਛੱਡ ਦਿੱਤਾ ਆਪਣੇ ਆਪ, ਕੁਝ ਵੀ ਨਹੀਂ, ਸਾਰਿਆਂ ਦੀ ਚਰਨ ਧੂੜੀ ਬਣ ਕੇ ਰਹਿੰਦੇ ਨੇ, ਚਰਨ ਧੂੜੀ ਚਰਨ ਰੇਣ। ਰੱਬ ਦੇ ਪਿਆਰੇ ਥੋੜ੍ਹਾ ਜਿੰਨਾ ਵੀ ਜਨਾਉਂਦੇ ਨਹੀਂ ਆਪਣੇ ਆਪ ਨੂੰ, ਥੋੜ੍ਹਾ ਜਿੰਨਾ ਵੀ, ਭਾਵੇਂ ਸੂਖਮ ਹੰਗਤਾ ਜਿਹੜੀ ਸੂਖਮ ਆ ਸਰੋਂ ਦੇ ਦਾਣੇ ਜਿੰਨੀ ਇਹ ਬਣੀ ਰਹਿੰਦੀ ਹੈ, ਸੂਖਮ ਹੰਗਤਾ ਜਿਹੜੀ ਉਹ ਸਰੀਰ ਛੁੱਟਣ ਤੋਂ ਬਾਅਦ ਹੀ ਨਾਸ ਹੁੰਦੀ ਹੈ। ਇਸੇ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਸੀ ਕਿ ਮਰਨੇ ਹੀ ਤੇ ਪਾਈਐ ਪੂਰਨ ਪਰਮਾਨੰਦ। ਜਦੋਂ ਸਰੀਰ ਦਾ ਘੜਾ ਭੱਜ ਜਾਂਦਾ ਹੈ ਤੇ ਪਰਮ ਤੱਤ ਜਿਹੜੀ ਪਰਮ ਜੋਤ, ਜਿਵੇਂ ਸਮੁੰਦਰ ਦਾ ਜਾਲ ਥਾ ਸਾਰੇ ਪਰਿਪੂਰਨ ਹੈ, ਬਾਹਰ ਇੱਕ ਰਸ ਨਾਮ ਦੀ ਧੁਨੀ, ਜਿਵੇਂ ਜਲ ਵਿੱਚ ਰੱਖਿਆ ਹੋਇਆ ਪਾਣੀ ਦਾ ਘੜਾ, ਸੋ ਜਲ ਦੇ ਸਮੁੰਦਰ ਵਿੱਚ, ਸੋਮੇ ਵਿੱਚ, ਦਰਿਆ ਵਿੱਚ, ਕਿਸੇ ਟੋਬੇ ਵਿੱਚ ਉਹਦੀ ਉਪਾਧੀ ਫਿਰ ਵੀ ਬਣੀ ਰਹਿੰਦੀ ਹੈ, ਸੋ ਘੜਾ ਹੋਣ ਕਰਕੇ। ਸੋ ਜਦੋਂ ਉਹਨੂੰ ਭੰਨ ਦਈਏ ਤਾਂ ਜਲ ਜਲ ਵਿੱਚ ਮਿਲ ਜਾਂਦਾ ਹੈ, ਪੂਰਨ ਪਰਮਾਨੰਦ ਉਦੋਂ ਹੁੰਦਾ, ਸੂਖਸ਼ਮ ਹੰਗਤਾ ਉਦੋਂ ਮਿਟਦੀ ਹੈ। ਸੋ ਪਰ ਆਪਣਾ ਆਪ ਛੱਡ ਦਿੰਦੇ ਨੇ ਰੱਬ ਦੇ ਪਿਆਰੇ, ਸਾਰਾ ਛੋੜਿਆ ਸਗਲਾ ਆਪ, ਕਿਸੇ ਤਰ੍ਹਾਂ ਦੀ ਸਰੀਰ ਦੀ ਹੰਗਤਾ ਔਰ ਬੁੱਧੀ ਦੀ ਸਾਧ ਸੰਗ ਜੀ ਮਮਤਾ, ਆਪਣੀ ਮਨ ਬੁੱਧ ਚਿੱਤ ਅਹੰਕਾਰ ਇਹ ਅੰਤਸ਼ਕਰਨ ਜਿਹੜਾ ਬਣਿਆ ਹੋਇਆ, ਆਪਣੀ ਸਿਆਣਪ, ਆਪਣੀ ਹੁੱਜਤ, ਆਪਣੀ ਕਮਾਈ ਦੀ ਮਮਤਾ ਹੰਗਤਾ, ਸੋ ਇਸ ਤਰੀਕੇ ਨਾਲ ਬੁੱਧੀ ਸਿਆਣਪ ਸਭ ਕੁਝ ਛੱਡ ਦਿੰਦੇ ਨੇ ਰੱਬ ਦੇ ਪਿਆਰੇ, ਸਮਰਪਿਤ ਹੋ ਜਾਂਦੇ ਨੇ, ਸਮਰਪਿਤ ਉਹਨਾਂ ਸਭ ਕੁਝ ਆਪਣਾ ਛੱਡ ਦਿੱਤਾ। ਭਗਤ ਕਬੀਰ ਸਾਹਿਬ ਜੀ ਨੇ ਵੀ ਉਹੀ ਜਨ ਦੇ ਅਰਥ ਕੀਤੇ ਨੇ, ਔਰ ਉਹਨਾਂ ਨੇ ਕਿਹਾ ਕਬੀਰ ਰੋੜਾ ਹੋਏ ਰਹੋ ਬਾਟਕਾ ਤਜ ਮਨ ਕਾ ਬਮਹਾਨ, ਐਸਾ ਕੋਈ ਦਾਸ ਹੋਏ ਤਾਹੇ ਮਿਲੈ ਭਗਵਾਨ। ਕਹਿੰਦੇ ਰੋੜਾ ਬਣ ਜਾਣਾ ਚਾਹੀਦਾ ਰਸਤੇ ਦਾ ਅਤੇ ਲੋਕਾਂ ਦੇ ਠੇਡੇ ਸਹਾਰੇ। ਫਿਰ ਕਹਿਣ ਲੱਗੇ ਵੀ ਰੋੜਾ ਬਣ ਕੇ ਵੀ ਜਿੱਥੇ ਲੋਕਾਂ ਦੇ ਠੇਡੇ ਸਹਾਰਨੇ ਆ ਉੱਥੇ ਆਪ ਵੀ ਠੇਡਾ ਹੋ ਕੇ ਵੱਜਦਾ, ਜਿਹਦੇ ਪੈਰ ਨੰਗੇ ਹੁੰਦੇ ਆ ਉਹਦੇ ਵੱਜੇ ਅਤੇ ਵਿਚਾਰੇ ਦੇ ਦੁੱਖ ਲੱਗਦਾ, ਖੂਨ ਨਿਕਲ ਆਉਂਦਾ। ਕਰਕੇ ਰੋੜਾ ਵੀ ਜਿਹੜਾ ਦੁੱਖਦਾਇਕ ਹੈ, ਕਿਸੇ ਨੂੰ ਥੋੜ੍ਹਾ ਜਿੰਨਾ ਵੀ ਰੋੜਾ ਬਣ ਕੇ ਵੀ ਕਿਸੇ ਨੂੰ ਤਕਲੀਫ਼ ਨਾ ਹੋਵੇ, ਇਹਦੇ ਵਿੱਚ ਵੀ ਪੂਰਾ ਦਾਸਾਪੁਣਾ ਨਹੀਂ ਹੈ। ਫਿਰ ਕਹਿਣ ਲੱਗੇ ਕਬੀਰ ਰੂੜਾ ਹੁਆ ਤੋਂ ਕਿਆ ਪਹਿਆ ਪੰਥੀ ਕਉ ਦੁੱਖ ਦੇ, ਕੀ ਹੋ ਗਿਆ ਜੇ ਰੋੜਾ ਹੋ ਗਿਆ ਉਹ ਵੀ ਪੰਥੀ ਨੂੰ ਰਾਹੀ ਨੂੰ ਦੁੱਖ ਦੇਣ ਵਾਲਾ ਹੈ। ਐਸਾ ਕੋਈ ਦਾਸ ਹੋਏ ਜਿਉਂ ਧਰਨੀ ਮੈਂ ਖੇਹੇ, ਐਸਾ ਕੋਈ ਦਾਸ ਹੋਵੇ ਜਿਵੇਂ ਧਰਤੀ ਦੇ ਉੱਪਰ ਮਿੱਟੀ ਹੁੰਦੀ ਹੈ ਭੁਰੀ ਹੋਈ ਖੇਹ। ਸੋ ਖੇਹ ਜਿਹੜੀ ਸਾਰਿਆਂ ਦੀ ਚਰਨ ਧੂੜ ਬਣ ਜਾਵੇ। ਫਿਰ ਕਹਿਣ ਲੱਗੇ ਖੇਹ ਦੇ ਵਿੱਚ ਵੀ ਦੋਸ਼ ਹੈ, ਉਹ ਵੀ ਦੁੱਖਦਾਇਕ ਹੈ। ਕੋਈ ਵਿਚਾਰਾ ਨਹਾ ਧੋ ਕੇ, ਪੁਰਾਣੇ ਸਮਿਆਂ ਵਿੱਚ ਅੱਜ ਕੱਲ੍ਹ ਤਾਂ ਗੱਡੀਆਂ ਮੋਟਰਾਂ ਨੇ ਸ਼ੀਸ਼ੇ ਬੰਦ ਕਰ ਦਿੰਦੇ, ਏਸੀ ਛੱਡ ਦਿੰਦੇ ਹੈ, ਨਹੀਂ ਕੋਈ ਮਿੱਟੀ ਘੱਟਾ ਜਿਹੋ ਜਿਹੇ ਲੀੜੇ ਪਾ ਕੇ ਚੜ੍ਹੇ, ਉਹੋ ਜਿਹੇ ਗਾਂਹ ਜਾ ਕੇ ਰਿਸ਼ਤੇਦਾਰੀ ਵਿੱਚ ਉਤਰ ਜਾਂਦੇ ਹੈ। ਪੁਰਾਣੇ ਸਮਿਆਂ ਵਿੱਚ ਸਾਧ ਸੰਗਤ ਤੁਰ ਕੇ ਲੋਕ ਜਾਂਦੇ ਸਨ, ਚਿੱਟੇ ਲੀੜੇ ਪਾ ਕੇ ਸ਼ਾਹੂਕਾਰਾਂ ਨੇ ਜਾਣਾ, ਖੇ ਹੋਣੀ ਮਿੱਟੀ ਪਈ ਹੋਣੀ, ਉੱਡ ਕੇ ਸਾਰੇ ਲੀੜੇ ਵਿਚਾਰਿਆਂ ਦੇ ਲਿਬੜ ਜਾਣੇ, ਚੰਗੀ ਤਰ੍ਹਾਂ ਮੂੰਹ ਸਭ ਕੁਝ ਲੀੜੇ ਝਾੜ ਕੇ ਫਿਰ ਗਾਂ ਵਾਂਢੇ ਘਰ ਵੜਨਾ। ਸੋ ਭਗਤ ਕਬੀਰ ਸਾਹਿਬ ਜੀ ਕਹਿਣ ਲੱਗੇ ਇਹ ਜਿਹੜੀ ਖੇਹ ਹੈ ਨਾ, ਕਬੀਰ ਖੇਹ ਹੋਈ ਤੋ ਕਿਆ ਪਹਿਆ ਜੋ ਉੱਡ ਲੱਗੇ ਅੰਗ, ਜੇਕਰ ਉਹ ਸਰੀਰਾਂ ਨੂੰ ਉੱਡ ਕੇ ਲੱਗਦੀ ਹੈ, ਲਬੇੜਦੀ ਹੈ ਕਿਸੇ ਨੂੰ, ਸੋ ਸੋਹਣਿਆਂ ਬਣਿਆਂ ਨੂੰ ਗੰਦੇ ਕਰ ਦਿੰਦੀ ਹੈ। ਐਸਾ ਕੋਈ ਦਾਸ ਹੋਏ ਜੋ ਪਾਣੀ ਸਰਬੰਗ ਖੇ ਵੀ ਦੁਖਦਾਇਕ ਹੈ। ਐਸਾ ਕੋਈ ਦਾਸ ਹੋਣਾ ਚਾਹੀਦਾ ਹੈ। ਨਿਸ਼ਚਾ ਕਰਦੇ ਕਰਦੇ ਗਏ ਕਹਿਣ ਲੱਗੇ ਪਾਣੀ ਵਰਗਾ ਹੋਣਾ ਚਾਹੀਦਾ, ਪਾਣੀ ਵਰਗਾ। ਪਾਣੀ ਨੂੰ ਜਿਸ ਮਰਜ਼ੀ ਭਾਂਡੇ ਵਿੱਚ ਪਾ ਲਓ, ਸਾਰੇ ਭਾਂਡਿਆਂ ਵਿੱਚ ਸਮਾ ਜਾਂਦਾ ਹੈ। ਕਿਸ ਮਰਜ਼ੀ ਭਾਂਡੇ ਵਿੱਚ ਪਾ ਕੇ ਕੋਈ ਛਕੀ ਜਾਵੇ, ਫਿਰ ਨਿਰਣਾ ਕੀਤਾ ਵੀ ਨਹੀਂ, ਅਜੇ ਵੀ ਰੱਬ ਵਰਗਾ ਨਹੀਂ ਹੋਇਆ ਜਾਣਾ, ਇਹਦੇ ਵਿੱਚ ਵੀ ਦੋਸ਼ ਹੈ। ਪਾਣੀ ਨੂੰ ਜੇ ਕੋਈ ਭਾਂਡੇ ਵਿੱਚ ਪਾ ਕੇ ਅੱਗ ਦੇ ਨੇੜੇ ਕਰ ਦੇਵੇ ਤਾਂ ਤੱਤਾ ਹੋ ਜਾਂਦਾ, ਝੱਟ ਹੀ ਤੱਤਾ। ਜੇ ਕੋਈ ਅੱਗ ਤੋਂ ਲਾ ਕੇ ਠੰਡੇ ਥਾਂ ਰੱਖ ਦੇਵੇ ਜਾਂ ਮੌਸਮ ਠੰਡਾ ਹੋਵੇ, ਉੱਥੇ ਠੰਡਾ ਠਾਰ ਹੋ ਜਾਂਦਾ, ਠੰਡਾ ਠਾਰ। ਜਿਹੋ ਜਿਹੀ ਸੰਗਤ ਕਰਦਾ ਝੱਟ ਹੀ ਆਪਣਾ ਸੁਭਾਅ ਬਦਲ ਲੈਂਦਾ। ਇਹੋ ਜਿਹਾ ਵੀ ਨਹੀਂ ਹੋਣਾ ਚਾਹੀਦਾ। ਹਰੀ ਦਾ ਜਨ ਅਡੋਲ ਇੱਕ ਅਵਸਥਾ ਵਿੱਚ ਰਹਿਣਾ ਚਾਹੀਦਾ। ਸੋ ਗੁਣਾਂ ਨੂੰ ਵੇਖ ਕੇ ਕਿਸੇ ਦੇ ਠੰਡਾ ਹੋਈ ਜਾਵੇ, ਖੁਸ਼ ਹੋਈ ਜਾਵੇ, ਸ਼ਾਬਾਸ਼ ਸ਼ਾਬਾਸ਼ ਸਲਾਈ ਜਾਵੇ, ਅਤੇ ਕੋਈ ਔਗਣਿਆਰਾ ਆ ਜਾਵੇ, ਕੋਈ ਪਾਪੀ ਪਰਮ ਪਾਮਰ ਆ ਜਾਵੇ ਅਤੇ ਉਹਦੇ 'ਤੇ ਝੱਟ ਹੀ ਗੁੱਸਾ ਆ ਜਾਵੇ, ਤੂੰ ਚੰਗਾ ਨਹੀਂ, ਜਾ ਇੱਥੋਂ ਦੁਸ਼ਟਾ ਚਲਾ ਜਾ, ਝੱਟ ਹੀ ਕ੍ਰੋਧ ਆ ਜਾਵੇ। ਇਹੋ ਜਿਹਾ ਨਹੀਂ ਹੋਣਾ ਚਾਹੀਦਾ ਰੱਬ ਦਾ ਪਿਆਰਾ। ਸਮ ਬਿਰਤੀ ਹੋਣੀ ਚਾਹੀਦੀ, ਸਮ ਆਤਮਾ ਨੂੰ ਵੇਖੇ। ਫਿਰ ਕਹਿਣ ਲੱਗੇ ਜਿਹੜਾ ਸੰਗਤ ਦੇ ਲਿਹਾਜ਼ ਨਾਲ ਤੱਤਾ ਠੰਡਾ ਹੁੰਦਾ ਪਾਣੀ ਵਾਂਗ, ਉਹ ਵੀ ਪ੍ਰਵਾਨ ਨਹੀਂ, ਉਹ ਵੀ ਰੱਬ ਦਾ ਪਿਆਰਾ ਨਹੀਂ। ਨਿਸ਼ਚਾ ਕਰਦੇ ਹੋਏ, ਨਿਰਣਾ ਕਰਦੇ ਹੋਏ ਭਗਤ ਜਾਨ ਇਸ ਛਿੱਟੇ 'ਤੇ ਗਏ, ਕਹਿਣ ਲੱਗੇ ਰੱਬ ਵਰਗਾ ਹੀ ਹੋਣਾ ਚਾਹੀਦਾ, ਰੱਬ ਵਰਗਾ। ਦੇਖ ਕੇ ਅਣਡਿੱਠ ਕਰਨ ਵਾਲਾ ਆਪਾਂ ਅਰਦਾਸ ਕਰਦੇ ਹਾਂ ਨਾ, ਕਿ ਜਿਹਨਾਂ ਦੇਖ ਕੇ ਅਣਡਿੱਠ ਕੀਤਾ ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ, ਵੇਖ ਕੇ ਅਣਡਿੱਠ ਕੀਤਾ, ਵੇਖ ਕੇ ਇੰਨੀ ਸਹਿਨਸ਼ੀਲਤਾ। ਔਰ ਉਸ ਵੇਲੇ ਕਹਿਣ ਲੱਗੇ ਕਬੀਰ ਜਿਉਂ ਪਾਣੀ ਸਰਬੰਗ, ਕਬੀਰ ਪਾਣੀ ਹੁਆ ਤਾਂ ਕਿਆ ਭਇਆ ਸੀਰਾ ਤਾਤਾ ਹੋਏ। ਸੀਰਾ ਠੰਡੇ ਨੂੰ ਕਹਿੰਦੇ ਹੈ। ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ। ਹਰੀ ਵਾਹਿਗੁਰੂ ਪਰਮੇਸ਼ਰ ਦਾ ਜਨ ਇਹੋ ਜਿਹਾ ਚਾਹੀਦਾ ਜਿਹੋ ਜਿਹਾ ਰੱਬ ਹੁੰਦਾ ਹੈ, ਉਹਦੇ ਵਰਗਾ ਸੁਭਾਅ। ਸੋ ਅਕਾਲ ਪੁਰਖ ਵਰਗਾ, ਇੰਨੀ ਨਿਮਰਤਾ, ਇੰਨੀ ਸਹਿਨਸ਼ੀਲਤਾ ਹੋਣੀ ਚਾਹੀਦੀ। ਸਾਰਾ ਆਪਣਾ ਆਪ ਗਵਾ ਦੇਵੇ ਆਪਣਾ ਆਪ ਕਰਕੇ ਭਗਤਾਂ ਨੇ ਕਿਹਾ ਕਬੀਰ ਮੇਰਾ ਮੁੱਝ ਮੈਂ ਕਿਛ ਨਹੀਂ, ਜੋ ਕਿਛ ਹੈ ਸੋ ਤੇਰਾ, ਤੇਰਾ ਤੁਝ ਕੋ ਸੌਂਪ ਤੇ ਕਿਆ ਲਾਗੈ ਮੇਰਾ। ਸੋ ਐਸੀ ਮੇਰ ਤੇਰ ਸਭ ਛੱਡ ਕੇ ਕਬੀਰ ਤੂੰ ਤੂੰ ਕਰਤਾ ਤੂੰ ਹੂਆ, ਮੁੱਝ ਮਹਿ ਰਹਾ ਨਾ ਹੂ, ਜਬ ਆਪਾ ਪਰਕਾ ਮਿਟ ਗਿਆ ਜਤ ਦੇਖੋ ਤਤ ਤੂੰ। ਪੂਰੀ ਦੁਆਇਸ਼ ਮੇਟ ਲਵੇ, ਪੂਰੀ ਦੁਆਇਸ਼। ਸੋ ਜਿੰਨਾ ਚਿਰ ਬੁਰਾ ਭਲਾ ਕਹਿੰਦਾ ਉਨਾ ਚਿਰ ਦੁਆਇਸ਼ ਦੇ ਵਿੱਚ ਰਹਿੰਦਾ, ਦੁਆਇਸ਼ ਉਨਾ ਚਿਰ ਵੀ ਤੀਜੀ ਅੱਖ ਜਿਹੜੀ ਗਿਆਨ ਦੀ ਨਹੀਂ ਖੁੱਲਦੀ। ਬੁਰਾ ਭਲਾ ਜਿੱਚਰ ਬੁਰਾ ਬੁਰਾ ਭਲਾ ਆਖਦਾ ਤਿੱਚਰ ਹੈ ਦੋਹ ਮਾਹੇ, ਇਹਨੂੰ ਛੱਡ ਦੇਵੇ ਆਪਣਾ ਆਪ। ਹਰ ਜਨ ਛੋਡਿਆ ਸਗਲਾ ਆਪ, ਸਾਰਾ ਹੀ ਆਪਣਾ ਆਪ ਛੱਡ ਦਿੰਦਾ ਰੱਬ ਦਾ ਪਿਆਰਾ। ਕੀ ਬੇਨਤੀਆਂ ਕਰਦਾ ਕਮਾਈ ਕਰਦਾ ਹੋਇਆ, ਜਿਉਂ ਜਾਨੋ ਤਿਉਂ ਰੱਖੋ ਗੁਸਾਈ, ਪੇਖ ਜੀਵਾਂ ਪ੍ਰਤਾਪ ਰਹਾਓ। ਕਿ ਹੇ ਮਾਲਕ ਅਕਾਲ ਪੁਰਖ, ਜਿਵੇਂ ਜਾਣਦੇ ਹੋ ਤੁਹਾਡਾ ਹਾਂ, ਤੁਹਾਡੇ ਦਰ 'ਤੇ ਟੈ ਪਿਆ, ਜਿਵੇਂ ਸੱਚੇ ਪਾਤਸ਼ਾਹ ਜਾਨੋ ਉਵੇਂ ਹੀ ਮੈਨੂੰ ਰੱਖਣਾ ਕਰੋ। ਇਹ ਮਾਇਆ ਪ੍ਰਬਲ ਮਾਇਆ ਤੋਂ, ਜੜ ਚੇਤਨ ਗਿਆਨ ਮਾਇਆ ਤੋਂ ਬਚਾ ਲਓ ਸੱਚੇ ਪਾਤਸ਼ਾਹ। ਪੇਖ ਜੀਵਾਂ ਪ੍ਰਤਾਪ, ਮੈਂ ਆਪ ਜੀ ਦਾ ਪ੍ਰਤਾਪ ਬਾਲ ਪੁਰਸ਼ਾਰਥ ਵੇਖ ਕੇ ਜਾਉਂਦਾ ਸੱਚੇ ਪਾਤਸ਼ਾਹ, ਹੌਂਸਲਾ ਹੁੰਦਾ ਬਹੁਤ ਵੱਡਾ, ਤੇਰਾ ਆਸਰਾ ਹੈ, ਇਹਨੂੰ ਵੇਖ ਕੇ ਜਾਉਂਦਾ ਸੱਚੇ ਪਾਤਸ਼ਾਹ ਤੇਰਾ ਆਸਰਾ ਹੈ, ਜਿਵੇਂ ਮਰਜ਼ੀ ਰੱਖ ਲਓ। ਨਹੀਂ ਆਪਣੇ ਗੁਣਾਂ ਦਾ ਭਗਤੀ ਦਾ ਮਾਣ, ਆਪ ਜੀ ਦੀ ਇੱਕ ਪੌੜੀ ਹੋਰ ਆਉਂਦੀ ਮੱਧ ਭਾਗ ਵਿੱਚ, ਜੋ ਜਨ ਉਹ ਤਿਉ ਰਾਖ ਹਰ ਪ੍ਰਭ ਤੇਰੇ ਆ, ਕੇਤੇ ਗਨੋ ਅਸੰਖ ਅਵਗੁਣ ਮੇਰੇ ਆ, ਅਸੰਖ ਅਵਗੁਣ ਖਤੇ ਫੇਰੇ ਨਿਤ ਪ੍ਰਤ ਸਦ ਭੁੱਲੀ ਐ, ਮੋਹ ਮਗਨ ਬਿਕਰਾਲ ਮਾਇਆ ਤਉ ਪ੍ਰਸਾਦੀ ਘੁਲੀ ਐ, ਲੋਕ ਕਰਤ ਬਿਕਾਰ ਬਿਖੜੇ ਪ੍ਰਭ ਨੇਰ ਹੂ ਤੇ ਨੇਰੇ ਆ, ਬਿਨਵੰਤ ਨਾਨਕ ਦਇਆ ਧਾਰੋ ਕਾਢ ਭਵ ਜਲ ਫੇਰਿਆ। ਇਉਂ ਬੇਨਤੀਆਂ ਕਰੇ। ਸੋ ਮਹਾਰਾਜ ਸੱਚੇ ਪਾਤਸ਼ਾਹ ਜਿਵੇਂ ਜਨ ਉਵੇਂ ਹੀ ਰੱਖ ਲਵੋ। ਤੁਹਾਡੇ ਪ੍ਰਤਾਪ ਨੂੰ ਵੇਖ ਕੇ ਜਿਉਂਦੇ ਹੈ, ਬਹੁਤ ਵੱਡਾ ਹੌਂਸਲਾ ਹੈ, ਆਸਰਾ ਤੁਹਾਡਾ। ਰਹਾਉ ਗੁਰ ਉਪਦੇਸ਼ ਸਾਧ ਕੀ ਸੰਗਤ, ਬਿਨਸਿਓ ਸਗਲ ਸੰਤਾਪ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੇ ਉਪਦੇਸ਼ ਦਾ ਲੜ ਨਹੀਂ ਛੱਡਦਾ। ਰੱਬ ਦਾ ਪਿਆਰਾ ਜਿਹੜਾ ਆਪਣੇ ਆਪ ਸਮਰਪਿਤ ਕਰ ਦਿੰਦਾ। ਹਰੀ ਦਾ ਜਨ ਕੌਣ ਹੈ? ਇਹ ਨਹੀਂ ਵੀ ਥੋੜ੍ਹੀ ਜਿਹੀ ਬੰਦਗੀ ਕਰ ਲਈ, 10 ਕੁ ਸਾਲ ਧਿਆਨ ਲਾਉਣਾ ਆ ਗਿਆ, ਗੱਦੀਆਂ ਲਾ ਲਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਮੱਥਾ ਟਿਕਾਉਣ ਲੱਗ ਜਾਣਾ। ਹਰੀ ਦੇ ਜਨ ਦੀ ਕਾਰ ਨਹੀਂ ਹੁੰਦੀ ਹੈ, ਫਿਰ ਡਿੱਗਦੇ ਵੀ ਮੂਧੇ ਮੂੰਹ ਆ। ਸੋ ਗੁਰ ਉਪਦੇਸ਼, ਗੁਰੂ ਦੇ ਉਪਦੇਸ਼ ਦਾ ਪੱਲਾ ਨਹੀਂ ਛੱਡਦਾ ਹਰ ਵੇਲੇ। ਸਾਧ ਕੀ ਸੰਗਤ, ਰੱਬ ਦੇ ਪਿਆਰਿਆਂ ਜਿੱਥੇ ਭਜਨ ਹੁੰਦਾ ਹੋਵੇ, ਮਨ ਨੂੰ ਸਾਧ ਦੇਣ ਵਾਲੀ, ਮਨ ਨੂੰ ਸੋ ਤ੍ਰਿਸ਼ਨਾ ਵਿੱਚ ਰੁੜੇ ਜਾਂਦੇ ਮਨ ਨੂੰ ਇਕਾਗਰ ਕਰ ਦੇਣ ਵਾਲੀ, ਗੁਰੂ ਕੀ ਸਾਧ ਸੰਗਤ ਟਿਕਾ ਦੇਣ ਵਾਲੀ ਸੰਗਤ, ਗੁਰੂ ਦਾ ਉਪਦੇਸ਼ ਅਤੇ ਸਾਧ ਸੰਗਤ ਦਾ ਪੱਲਾ ਨਹੀਂ ਛੱਡਦਾ। ਕਿੱਡਾ ਹੋ ਜਾਵੇ, ਓਨਾ ਹੀ ਨੀਵਾਂ ਹੁੰਦਾ ਰੱਬ ਦਾ ਪਿਆਰਾ, ਓਨਾ ਹੀ ਨੀਵਾਂ। ਬਿਨਸਿਓ ਸਗਲ ਸੰਤਾਪ, ਜਿਹਨੇ ਆਪਣਾ ਆਪ ਛੱਡ ਦਿੱਤਾ ਅਤੇ ਗੁਰੂ ਦੇ ਉਪਦੇਸ਼ ਨੂੰ ਪੱਲੇ ਨੂੰ ਪਕੜ ਲਿਆ ਅਤੇ ਸਾਧ ਦੀ ਸੰਗਤ ਕਰਦਾ, ਸਾਧੂ ਸੰਗਤ, ਬਿਨਸਿਓ ਸਗਲ ਸੰਤਾਪ, ਉਹਦੇ ਫਿਰ ਸਾਰੇ ਸੰਤਾਪ ਜਿੰਨੇ ਨੇ ਤਾਪ ਕਲੇਸ਼ ਹਨ, ਤਿੰਨੇ ਤਾਪ ਸੰਭਲੀ ਪ੍ਰਕਾਵ, ਆਦਿ ਵਿਆਦੀ ਉਪਾਧੀ, ਮਨ ਦੇ ਰੋਗ, ਤਨ ਦੇ ਰੋਗ, ਉੱਪਰੋਂ ਆਉਣ ਵਾਲੇ ਅਚਾਨਕ ਜਿਹੜੇ ਕਦੇ ਪਤਾ ਹੀ ਨਾ ਹੋਵੇ, ਉਹ ਵੀ ਸਭ ਖਤਮ ਹੋ ਜਾਂਦੇ ਨੇ, ਸਭ ਵਿਘਨ ਰੁਕਾਵਟਾਂ ਨਾਸ ਹੋ ਜਾਂਦੀਆਂ ਨੇ। ਸੋ ਉਹ ਕਾਮਯਾਬ ਹੋ ਜਾਂਦੇ ਨੇ ਰੱਬ ਦੇ ਪਿਆਰੇ ਕਾਮਯਾਬ। ਮਿੱਤਰ ਸਤਰ ਪੇਖ ਸਮਤ ਵਿਚਾਰਿਓ ਸਗਲ ਸੰਭਾਖਨ ਜਾਪ। ਮਿੱਤਰ ਸਤਰ, ਮਿੱਤਰ ਆ ਗਿਆ ਕੋਈ ਸੇਵਾ ਕਰਨ ਵਾਲਾ ਗੁਰਮੁਖ ਸ਼ਰਧਾਲੂ, ਸਤਰ ਦੁਸ਼ਮਣ ਆ ਗਿਆ ਨਿੰਦਿਆ ਕਰਨ ਵਾਲਾ, ਕੋਝੇ ਬੋਲ ਬੋਲਣ ਵਾਲਾ, ਲਾਗ ਡਾਟ ਰੱਖਣ ਵਾਲਾ। ਪੇਖ ਸਮਤ ਵਿਚਾਰਿਓ, ਵੇਖ ਕੇ ਸਮਤ, ਇੱਕ ਸਮ ਵਿਚਾਰਿਆ ਜਿਹਨਾਂ, ਇੱਕ ਸਮ, ਨਾ ਕੋ ਮੇਰਾ ਦੁਸ਼ਮਣ ਰਹਿਆ, ਨਾ ਹਮ ਕਿਸਕੇ ਬੈਰਾਈ, ਬ੍ਰਹਮ ਪਸਾਰ ਪਸਾਰਿਓ ਭੀਤਰ ਸਤਿਗੁਰ ਤੇ ਸੋਝੀ ਪਾਈ, ਸਦ ਸਭ ਕੋ ਮੀਤ ਹੈ ਮਾਪਨ ਕੀਨਾ, ਹਮ ਸਭਨਾ ਕੇ ਸਾਜਨ, ਦੂਰ ਪਰਾਇਓ ਮਨ ਕਾ ਬਿਰਹਾ, ਤੋ ਮੇਲ ਕੀਓ ਮੇਰਾ ਰਾਜਨ। ਇੱਕ ਬਰਾਬਰ ਵਿਚਾਰਦੇ ਨੇ, ਦੁਸ਼ਮਣ ਆ ਜੇ ਉਹਨੂੰ ਵੀ ਉਹੀ ਉਪਦੇਸ਼, ਸ਼ਰਧਾਲੂ ਆ ਜੇ ਉਹਨੂੰ ਵੀ। ਸੋ ਉਪਦੇਸ਼ੰ ਸਮ ਮਿੱਤਰ ਸਤਰਾ ਹੈ, ਭਗਵੰਤ ਭਗਤ ਭਾਵਨੀ। ਆਪ ਜੀ ਦੇ ਹੋਰ ਵੀ ਬਚਨ ਆਉਂਦੇ ਨੇ ਸੰਸਕ੍ਰਿਤੀ ਬਾਣੀ ਵਿੱਚ, ਹਰ ਜਨ ਪਿਆਰਿਆਂ ਦੇ ਲੱਛਣ ਕੀ ਹੁੰਦੇ ਨੇ। ਉਪਦੇਸ਼ ਇੱਕੋ ਜਿਹਾ ਦਿੰਦੇ ਨੇ, ਮਿੱਤਰ ਆ ਜੇ ਦੁਸ਼ਮਣ ਆ ਜੇ। ਸੋ ਸਮ ਉਪਦੇਸ਼ੰ ਸਮ ਮਿੱਤਰ ਸਤਰਾ, ਭਗਵੰਤ ਭਗਤ ਭਾਵਨੀ, ਇੱਕੋ ਇੱਕ ਉਪਦੇਸ਼ ਦਿੰਦੇ, ਕਿਵੇਂ ਨਾ ਕਿਵੇਂ ਵਾਹਿਗੁਰੂ ਭਗਵੰਤ ਦੀ ਭਗਤੀ ਦੇ ਉੱਪਰ ਭਾਵਨਾ ਬਣ ਜਾਵੇ। ਨਾਮ ਜਪਣ ਦਾ ਹੀ ਉਪਦੇਸ਼ ਦਿੰਦੇ, ਭਾਈ ਨਾਮ ਜਪਿਆ ਕਰੋ, ਅੰਮ੍ਰਿਤ ਛਕਿਆ ਕਰੋ, ਸੇਵਾ ਕਰਿਆ ਕਰੋ ਗੁਰੂ ਘਰ ਆ ਕੇ। ਸੋ ਸਗਲ ਸੰਭਾਖਨ ਜਾਪ, ਇੱਕੋ ਜਿਹਾ ਵਿਚਾਰਦੇ ਨੇ, ਆਤਮਾ ਵਹਿੰਦੇ ਨੇ, ਆਤਮਾ ਅੰਦਰ ਸਾਰਿਆਂ ਵਿੱਚ। ਸਗਲ ਸੰਭਾਖਨ ਜਾਪ, ਸਾਰਿਆਂ ਨੂੰ ਇਹੋ ਕਹਿੰਦੇ ਵੀ ਜਾਪ ਕਰੋ, ਸਤਨਾਮ ਵਾਹਿਗੁਰੂ ਦਾ ਜਾਪ ਕਰੋ, ਬਾਣੀ ਪੜਿਆ ਕਰੋ, ਨਾਮ ਜਪਿਆ ਕਰੋ। ਸਗਲ ਸੰਭਾਖਨ ਜਾਪ, ਉਹਨਾਂ ਦੀ ਅਵਸਥਾ ਕੀ ਹੁੰਦੀ ਹੈ? ਜੋ ਕੁਝ ਵੀ ਸੰਪ੍ਰਕਾਰ ਭਲੀ ਪ੍ਰਕਾਰ ਭਾਖਨ ਉਚਾਰਨ ਹੁੰਦਾ ਨਾ, ਜੋ ਕੁਝ ਵੀ ਸੁਣਾਈ ਦਿੰਦਾ ਉਹ ਜਾਪ ਹੀ ਸੁਣਾਈ ਦਿੰਦਾ, ਜਾਪ ਹੀ। ਇਹ ਹਰ ਜਨ ਦੀ ਅਵਸਥਾ ਹੈ, ਜਿਨ੍ਹਾਂ ਨੂੰ ਕਿਹਾ ਜੇਤਾ ਸੁਣਨਾ ਤੇਤਾ ਨਾਮ, ਜੇਤਾ ਪੇਖਣ ਤੇਤਾ ਗਿਆਨ। ਇਹ ਬ੍ਰਹਮ ਗਿਆਨੀ ਦੀ ਅਵਸਥਾ ਹੈ ਰੱਬ ਦੇ ਪਿਆਰੇ ਦੀ। ਸੋ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਜੋ ਵੀ ਬੋਲਦੇ ਨੇ, ਖੁਸ਼ਕ ਥਾਵਾਂ 'ਤੇ ਰਹਿਣ ਵਾਲੇ ਧਰਤੀ 'ਤੇ ਮਿਰਗ ਆਦਿਕ, ਸੋ ਮੀਨ ਮੱਛੀਆਂ ਜਲ ਵਿੱਚ ਰਹਿਣ ਵਾਲੇ ਜਲਚਰ ਜੀਵ, ਪੰਖੇਰੂ ਉੱਡਣ ਵਾਲੇ ਆਕਾਸ਼ ਵਿੱਚ, ਖੁੱਲ੍ਹੇ ਆਕਾਸ਼ ਵਿੱਚ ਆਕਾਸ਼ਚਾਰੀ, ਤਿੰਨ ਤਰ੍ਹਾਂ ਦੇ ਤਿੰਨਾਂ ਥਾਵਾਂ 'ਤੇ ਰਹਿਣ ਵਾਲੇ 84 ਲੱਖ ਜੂਨੀਆਂ ਦੇ ਜੀਵ, ਜੋ ਬੋਲਦੇ ਆ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਐਸੀ ਨਾਮ ਦੀ ਧੁਨੀ ਸੁਣਾਈ ਦਿੰਦੀ ਹੈ, ਫਿਰ ਪਿਆਰਿਆਂ ਨੂੰ ਰੱਬ ਦੇ ਪਿਆਰੇ ਅਤੇ ਰੱਬ ਵਰਗੇ ਹੋ ਜਾਂਦੇ ਆ। ਉਹਦੀ ਨਾਮ ਦੀ ਧੁਨੀ ਇੱਕ ਰਸ ਸੁਣਾਈ ਦੇਣ ਲੱਗ ਪੈਂਦੀ ਹੈ। ਸੋ ਉਸ ਵੇਲੇ ਕਹਿੰਦੇ ਹੋਰ ਕੁਝ ਨਹੀਂ ਬੋਲਦਾ, ਵਾਹਿਗੁਰੂ ਦਾ ਨਾਮ ਹੀ ਜਪਦੇ ਨੇ, ਸਾਰੇ ਨਾਮ ਹੀ ਜਪਦੇ ਹਨ। ਤਪਤ ਬੁਝੀ ਸੀਤਲ ਗਾਨੇ ਸੁਣ ਅਨਹਦ ਬਿਨ ਬਿਸਮ ਭਹੇ ਬਿਸਮਾਦ। ਮਹਾਰਾਜ ਕਹਿੰਦੇ ਪੂਰਨ ਤੌਰ 'ਤੇ ਤਪਤ ਉਹਨਾਂ ਦੀ, ਸੋ ਤ੍ਰਿਸ਼ਨਾ ਦੀ ਜਿਹੜੀ ਹਉਮੈ ਦੀ ਅਗਨ, ਤ੍ਰਿਸ਼ਨਾ ਦੀ ਮਾਇਆ ਪਦਾਰਥਾਂ ਦੀ ਅਗਨ, ਵਿਕਾਰਾਂ ਦੀ ਅੱਗ, ਸੋ ਜਿਹੜੀ ਸਾਰੀ ਏ ਸਾਰੀ ਤਪਸ਼ ਜਿੰਨੀ ਬੁੱਝ ਜਾਂਦੀ ਹੈ, ਨਾਮ ਜਲ ਦਾ ਛਿੱਟਾ ਇਹ ਸਭ ਵੱਜ ਜਾਂਦਾ ਹੈ, ਇੱਕ ਰਸ ਨਾਮ ਦੀ ਧੁਨੀ ਪ੍ਰਗਟ ਹੋ ਜਾਂਦੀ ਹੈ, ਫਿਰ ਪੂਰਨ ਤੌਰ 'ਤੇ ਜਿਹੜੀ ਅੱਗ ਹੈ ਸੋ ਬੁੱਝ ਗਈ ਉਹਨਾਂ ਦੀ, ਸੀਤਲ ਅਗਨ ਠੰਡੇ ਠਾਰ ਹੋ ਜਾਂਦੇ, ਤ੍ਰਿਪਤ ਹੋ ਜਾਂਦੇ ਨੇ ਨਾਮ ਦੇ ਆਸਰੇ, ਪੂਰਨ ਰਾਜ ਆ ਜਾਂਦਾ। ਸੁਣ ਅਨਹਦ ਬਿਸਮ ਭਹੇ ਬਿਸਮਾਦ, ਸੁਣ ਕੇ ਅਨਹਦ ਨੂੰ, ਹੱਦ ਤੋਂ ਰਹਿਤ ਨਾਮ ਦੀ ਧੁਨੀ ਨੂੰ, ਸੋ ਬਿਸਮ ਭਏ ਬਿਸਮਾਦ, ਅਸਚਰਜ ਤੋਂ ਅਸਚਰਜ ਰੂਪ, ਹੈਰਾਨ ਤੋਂ ਹੈਰਾਨ ਹੋਏ ਰਹਿੰਦੇ ਨੇ ਰੱਬ ਦੇ ਪਿਆਰੇ, ਸੋ ਮਗਨ ਹੋਏ ਰਹਿੰਦੇ ਨੇ, ਮਗਨ ਰੱਬ ਦੇ ਪਿਆਰੇ। ਕਈ ਕਈ ਦਿਨ ਨਹੀਂ ਫਿਰ ਸਮਾਧੀ ਖੁੱਲ੍ਹਦੀ, ਕਈ ਕਈ ਦਿਨ, ਪੰਜ ਪੰਜ ਦਿਨ ਬਾਬਾ ਤਰ ਸਿੰਘ ਮਸਤੂਆਣੇ ਵਾਲੇ ਜਦੋਂ ਬਹਿ ਜਾਂਦੇ ਸੀ ਸਮਾਧੀ ਨਹੀਂ ਖੁੱਲ੍ਹਦੀ, ਫਿਰ ਲੱਭ ਲੁੱਭ ਕੇ ਉਹਨਾਂ ਨੂੰ ਸਾਧ ਸੰਗਤ ਜੀ, ਸੋ ਜਿੱਥੇ ਬੈਠੇ ਹੁੰਦੇ ਨਵੇਕਲੇ ਥਾਂ ਜਾ ਕੇ, ਪਹਾੜਾਂ 'ਚ ਕੋਈ ਨੀਵੇਂ ਥਾਂ, ਫਿਰ ਲੱਭ ਕੇ ਸਿੱਖ ਜਿਹੜੇ ਸੀ ਵਿਚਾਰੇ ਪ੍ਰਸ਼ਾਦੇ ਛਕਾਉਂਦੇ, ਮਾਲਸ ਕਰਦੇ, ਹੋਸ਼ ਵਿੱਚ ਲਿਆਉਂਦੇ ਹੁੰਦੇ ਸੀ। ਇਹੋ ਜਿਹਾ ਰੱਬ ਦੇ ਪਿਆਰਿਆਂ ਦਾ ਜੀਵਨ ਹੁੰਦਾ, ਆਨੰਦ ਭਇਆ ਨਾਨਕ ਮਨ ਸੱਚਾ ਪੂਰਨ ਪੂਰੇ ਨਾਦ। ਐਸਾ ਮਨ ਵਿੱਚ ਜਿਸ ਸਰੂਪ ਵਿੱਚੋਂ ਮਨ ਸ਼ੁੱਧ ਸਤੋ ਗੁਣ ਵਿੱਚੋਂ ਸ਼ੁੱਧ ਬ੍ਰਹਮ ਚੇਤਨ ਦੀ ਅੰਸ ਹੈ, ਕਹੋ ਕਬੀਰ ਇਹੋ ਰਾਮ ਕੀ ਅੰਸ ਜਸ ਕਾਗਦ ਪਰ ਮਿਟੈ ਨਾ ਮਨਸ, ਜਿਹਦੇ ਵਿੱਚੋਂ ਪੈਦਾ ਹੋਇਆ ਮਨ ਉਹਦਾ ਸਰੂਪ ਹੋ ਜਾਂਦਾ ਹੈ। ਆਨੰਦ ਭਇਆ ਨਾਨਕ ਮਨ ਸੱਚਾ, ਫਿਰ ਆਨੰਦ ਐਸਾ ਪ੍ਰਾਪਤ ਹੋ ਜਾਂਦਾ, ਮਨ ਉਹਨਾਂ ਦਾ ਸੱਚਾ ਹੋ ਜਾਂਦਾ, ਆਪਣੇ ਅਸਲ ਸਰੂਪ ਨੂੰ ਪਹਿਚਾਣ ਲੈਂਦਾ, ਆਤਮਾ ਦੇ ਆਨੰਦ ਨੂੰ, ਇਹਦਾ ਸੱਚਾ ਆਨੰਦ ਜਿਹੜਾ ਆਤਮਾ ਦਾ ਆਨੰਦ ਇਹਦਾ ਅਸਲ ਸਰੂਪ ਦਾ ਉਹ ਪ੍ਰਗਟ ਹੋ ਜਾਂਦਾ ਉਹਨਾਂ ਪਿਆਰਿਆਂ ਦੇ ਅੰਦਰ ਪੂਰਨ ਪੂਰੇ ਨਾਦ। ਐਸੀ ਨਾਮ ਦੀ ਧੁਨੀ ਦੇ ਨਾਲ ਫਿਰ ਪੂਰੇ ਜਾਂਦੇ ਨੇ ਨਾਦ, ਫਿਰ ਸੰਖੀ ਵੱਜਦੇ ਨੇ, ਸੋ ਅਨਹੱਦ ਨਾਦ ਵੱਜਦੇ ਨੇ, ਵਾਜੇ ਅਨਹੱਦ ਤੂਰੇ, ਨਾਮ ਦੀ ਧੁਨੀ ਨਾਮ ਦੇ ਵਾਜੇ ਹੀ ਸੁਣਾਈ ਦਿੰਦੇ ਹਨ ਰੱਬ ਦੇ ਪਿਆਰਿਆਂ ਨੂੰ। ਫਿਰ ਹੋਰ ਜਿਹੜਾ ਸੁਣਨ ਤੋਂ ਇੰਦਰੀਆਂ ਜਿਹੜੀਆਂ ਰਹਿਤ ਹੋ ਜਾਂਦੀਆਂ ਨੇ, ਨਾਮ ਦੇ ਰਸ ਵਿੱਚ ਭਰਪੂਰ ਹੋ ਜਾਂਦੀਆਂ ਨੇ, ਧੰਨ ਐਸੇ ਰੱਬ ਦੇ ਪਿਆਰੇ। ਸੋ ਵਿਰਲੇ ਕੋਈ ਹੁੰਦੇ ਨੇ, ਪਰ ਜਿਹੜੇ ਹੁੰਦੇ ਨੇ ਸੋ ਉਹ ਸਾਂਝੀ ਕਰੋੜਾਂ ਦਾ ਉਧਾਰ ਕਰ ਦਿੰਦੇ ਨੇ। ਗੁਰਮੁਖ ਕੋਟ ਉਧਾਰ ਦਾ ਦੇ ਨਾਵੈ ਏਕ ਕਣੀ, ਇੱਕ ਨਾਮ ਦਾ ਕਿਣਕਾ ਦੇ ਕੇ ਕਰੋੜਾਂ ਦਾ ਉਧਾਰ ਉਹ ਗੁਰਮੁਖ ਕਰ ਜਾਂਦਾ ਹੈ। ਸਤਿਗੁਰੂ ਰਹਿਮਤ ਕਰਨ ਗਰੀਬ ਨਿਵਾਜ, ਹੋਈਆਂ ਬੇਅੰਤ ਭੁੱਲਾਂ ਦੀ ਮਾਫ਼ੀ ਬਖਸ਼ਣੀ, ਅੱਗੇ ਤੋਂ ਸੁਮਤ ਬਖਸ਼ਣੀ ਜੀ। ਤਪਤ ਬੁਝੀ ਸੀਤਲ ਅਗਾਨੇ ਸੁਣ ਅਨਹਦ ਬਿਸਮ ਭਏ ਬਿਸਮਾਦ, ਆਨੰਦ ਭਇਆ ਨਾਨਕ ਮਨ ਸਾਚਾ ਪੂਰਨ ਪੂਰੇ ਨਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਕਾ ਖਾਲਸਾ।